Thank you. ਸੇਵਾ ਦੇ ਵਿੱਚ ਬੜੀਆਂ ਬਰਕਤਾਂ ਹਨ। ਸੇਵਾ ਨੂੰ ਬੜੇ ਬੜੇ ਮਿੱਠੇ ਮੇਵੇ ਲੱਗਦੇ ਹਨ। ਕਦੇ ਕਥਨ ਕੀਤਾ ਸਿਆਣਾ ਪੁਰਸ਼ਾਂ ਨੇ, ਕਰਕੇ ਕੋਈ ਦੇਖ ਲੋ ਸੇਵਾ ਨੂੰ ਮੇਵਾ ਮਿਲਣਾ। ਹੌਲੀ 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 कुछ देर तो बाद उसकी अहेरी अच्छी सेवा अच्छा कम देख के एक दिन राजा पूछने लगा, सच दस भाई तेन कितने पैसे मिलते, तेरा गुजारा चलता है कि ना, सारी गल्लां पूछी। उसने सारी हकीकत खोल के दसी, सरकार ने बहुत रही बात में थोड़े पैसे मिलते हैं, मामूली मैंने रोटी मिलने लगी है, घर मेरे पास अच्छा नहीं, पैसे पर चंगे नहीं कुछ नहीं, सिर्फ थोड़ी बहुत रोटी मिलने लगी। राजा प्रसन्न हो गया, उसको उसकी तनख्वाह काफी ज्यादा बढ़ा देती, देर उनको कुछ और बढ़ा देता, फिर बड़ा कम किया, बड़ी सेवा की थी, तय दिली नाल कम किया। राजा फिर बहुत ज्यादा प्रसन्न होया, मतलब कि हौली हौली उसकी सच्ची सेवा से जी जानी की उसके प्रसन्न हो के राजा ने उसको अपना निकटवर्ती वड़ा अहलकार बनाया। अहलकार बना के उसको कई पिंड की जागीर लगा दी, उसके पास कोठियां बंगले हो गए, जेड़ा उसको कोई नेड़े नहीं सी लगन दिता, लोग उसके पास आके अपनी नौकरियां चाकने वास्ते सिफारशें लगाने वास्ते मिनटा कर अवस्था आ गई। यो इधर गुरु जी कहने वाहगुरु कहता है, ऐ जी तू तो मेरी शरण आ, मैं तेन तमाम दुखा पापा तो फरीद कर दिया। इस विषय से गुरु तेग बहादुर नौवे पातशाह एक शब्द उच्चारण करके सानू समझाते हैं, जिद चार उदाहरण चार मिसाल देकर दसते हैं, कनका भी सुनूंगी शरण विचारो मन रे thank you. टल तुम जाके सिमर अब निर्भय पद पाए दुख हरता एक भी को स्वामी तय काहे विश्राम गनका द प्रसंग से सुन चुके हो जद महापुरुष द्वारा प्रभु वजू की शरण प्राप्त की थी किसने पता नहीं कहो जे हो लोगों में फिरना सी वो वैकुंठ धाम प्राप्त भक्तों वाली गति मिली इसी तरह तरों का प्रसंग चल रहा है राजे कुतान पास देख रहे दो राणियां दोवें सखियां भैन सन वड्डी राणी सुशीला परमात्मा पतिव्रता से बहुत भक्ति वाली सी छोटी खुशी की भैन चंचल स्वभाव वाली खुदगर और राजा गाना खुशी करके अपनी भैन के बरखिलाफ कभी कोशिश करती रहनी सी अति दिन आया राजा ने अपनी भैन दे सख्त बतलाव कर दिता तो राजा ने नाराज होके अपनी वड्डी राणी ने अपने महलों तो अलहदा कोई होर जगह होर कोई हवेली दे के अलहदा कर दिता तो उसका खर्च वगैरह बन दिता उन्होंने दिनों के ध्रुव ने जन्म लेना समा पा के ध्रुव का जन्म हो गया हौली हौली उम्र वधी चली गई हाँ बचपन तो ला के एक जगह दसिया बाल जवानी अर बिरध कुंती अवस्था जान कौ नानक हर भजन बिन बिरसा सभी बचपन है जवानी है बुढ़ापा है तीन अवस्थावान हम गुरु तेग बहादुर महाराज फरमाते हैं वाहगुरु के भजन तो बिना तिने व्यर्थ हैं अगर वाहगुरु का भजन किया जाए तिने अवस्थाव सफली हो जाती हैं बचपन भी भजन न सफली हो जाती है जवानी भी बुढ़ापा भी सफला हो जाता है एक थान इसी दस हिस्सों में वंड लिया यूं दसिया पहले प्यार लगा ठंड दूजे माए बाप की शुद्ध दूजा भैया भाभी चौथे ब्याह सफनी थे में खान पीन की तात छेवें काम न पुछे जात सतवें शनि किया घरवास अठवें क्रोध हुआ तन नाश नौवें धौले उपे सा दसवें दद्दा हुआ गए संगीत पुकारी था बुढ़िया हंस उठाया आया गया मोया ना पिछों पुत्र सद्यो कौन नानक मन अंध प्यार बाज गुरु डुब्बा संसार सारी अवस्थाव गुरु शब्द आ के भक्ति कीते बिना व्यर्थ हन इयों फरमाउंदे हन गुरु जी गुर बिन डुबदी जांदी दुनिया गुर बिन
Thank you. Thank you.
ਬੱਚੇ ਹੋਰ ਖੇਡ ਦੇਸਨ ਨਾਲ ਸੰਬੰਧੀ ਹੈ। ਰਾਜਾ ਦੇ ਮਹਿਲ ਵਿੱਚ ਪਹੁੰਚ ਕੇ ਕੁਦਰਤੀ ਰਾਜਾ ਇਕੱਲਾ ਬੈਠਾ, ਬੱਚਿਆਂ ਨੂੰ ਖੇਡਦਿਆਂ ਦੇਖ ਕੇ ਅੱਜ ਰਾਜਾ ਨੇ ਪੁੱਛਣਾ ਸ਼ੁਰੂ ਕਰ ਦਿੱਤਾ, ਇਹ ਬੱਚਾ ਕਿਹਦਾ, ਇਹ ਕਿਹਦਾ। ਉਹਨਾਂ ਵਿੱਚੋਂ ਸਭ ਤੋਂ ਸਿਆਣਾ ਬੱਚਾ ਜੋ ਸੀ ਉਸਨੇ ਦੱਸਣਾ ਸ਼ੁਰੂ ਕਰ ਦਿੱਤਾ, ਰਾਜੇ ਨੇ ਫਲਾਣੇ ਦਾ, ਇੱਕ ਫਲਾਣੇ ਦਾ, ਇੱਕ ਫਲਾਣੇ ਦਾ। ਜੋ ਧਰੂ ਦੀ ਵਾਰੀ ਆਈ, ਕਹਿਣ ਲੱਗੇ ਫਲਾਣੇ ਮਕਾਨ ਵਿੱਚ ਕਮਾਈ ਰਹਿੰਦੇ ਉਸਦਾ ਬੱਚਾ। ਧਰੂ ਨੂੰ ਵੀ ਕੋਈ ਪਤਾ ਨਹੀਂ ਸੀ ਅਤੇ ਰਾਜਾ ਵੀ ਭੁੱਲ ਭੱਲ ਚੁੱਕਾ ਸੀ। ਸੋ ਕਹਿਣ ਲੱਗਾ ਫਲਾਣੇ ਮਕਾਨ ਵਿੱਚ ਕਮਾਈ ਰਹਿੰਦੀ ਉਹਦਾ ਪੁੱਤਰ। ਜਦੋਂ ਰਾਜਾ ਨੂੰ ਇਹ ਪਤਾ ਲੱਗਿਆ ਹੈ ਕਿ ਤਾਂ ਮੇਰਾ ਹੀ ਪੁੱਤਰ ਹੈ, ਆਪਣੇ ਧਰੂ ਨੇ ਜੋਸ਼ ਖਾਧਾ, ਸਾਥ ਧਰੂ ਨੂੰ ਗੋਦ ਵਿੱਚ ਬਿਠਾ ਕੇ ਪਿਆਰ ਕਰਨਾ ਸ਼ੁਰੂ ਕਰ ਦਿੰਦਾ। ਅੰਦਰ ਉਸਦੀ ਮਤਰੇਈ ਯਾਨੀ ਧਰੂ ਦੀ ਮਾਸੀ, ਉਹ ਵੀ ਇਸ ਗੱਲ ਨੂੰ ਦੇਖ ਰਹੀ ਅਤੇ ਸੁਣ ਰਹੀ ਸੀ। ਜਦੋਂ ਦੇਖਿਆ ਕਿ ਮੇਰੀ ਸ਼ੌਕਣ ਦੇ ਪੁੱਤਰ ਨੂੰ ਰਾਜਾ ਗੋਦ ਵਿੱਚ ਬਿਠਾ ਕੇ ਪਿਆਰ ਕਰਨ ਲੱਗ ਪਿਆ, ਉਹ ਤਾਂ ਬਰਦਾਸ਼ਤ ਨਾ ਹੋ ਸਕਿਆ। ਈਰਖਾ ਦੀ ਅੱਗ ਭੜਕੀ, ਉਹਦਾ ਮਨ ਪੈਰ ਦੇ ਬੂਟੇ ਤੋਂ ਸਿਰ ਦੀ ਚੋਟੀ ਤੱਕ ਅੱਗ ਮੰਗ ਤੱਕਿਆ। ਹਾਂ, ਝੱਟ ਹੀ ਅੰਦਰੋਂ ਆ ਕੇ ਧਰੂ ਨੂੰ ਬਾਂਹ ਤੋਂ ਫੜ ਕੇ ਰਾਜਾ ਦੀ ਗੋਦ ਵਿੱਚੋਂ ਪਟਕ ਕੇ ਜ਼ਮੀਨ 'ਤੇ ਮਾਰੇ। ਉੱਠਦੇ ਦੇ ਸੱਜੇ ਹੱਥ ਨਾਲ ਖੱਬੇ ਪਾਸੇ ਮੂੰਹ 'ਤੇ ਚਪੇੜ ਮਾਰੀ ਔਰ ਖੱਬੇ ਹੱਥ ਨਾਲ ਸੱਜੇ ਪਾਸੇ ਮੂੰਹ 'ਤੇ ਚਪੇੜ ਮਾਰੀ ਅਤੇ ਨਾਲ ਦੀ ਨਾਲ ਇਹ ਲਫ਼ਜ਼ ਕਹੇ, ਜੇਕਰ ਰਾਜਾ ਦੀ ਗੋਦ ਵਿੱਚ ਬੈਠਣਾ ਸੀ, ਮੇਰੀ ਕੁੱਖੋਂ ਜਨਮ ਲੈਂਦਾ, ਉਸ ਪੁੱਤਰੀ ਦੀ ਕੁੱਖੋਂ ਕਿਉਂ ਜੰਮਿਆ। ਇਹ ਲਫ਼ਜ਼ ਕਹੇ ਸਾਸੂ, ਇਹ ਰਿਸ਼ਤਾ ਇਹੋ ਜਿਹੀ। ਉੱਥੇ ਭਾਈ ਗੁਰਦਾਸ ਜੀ ਕਹਿੰਦੇ, ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਬਾਹੋਂ ਪਕੜ ਉਠਾ ਲਿਆ, ਬਾਹੋਂ ਪਕੜ ਉਠਾ ਲਿਆ। ਬੱਚੇ ਕਈ ਦਫ਼ਾ ਲੜਕੇ ਨੇ, ਬੱਚਿਆਂ ਨਾਲ ਲੜ ਪਿਆ, ਇਹਨੂੰ ਕਿਸੇ ਬੱਚੇ ਨੇ ਮਾਰਿਆ ਕੁੱਟਿਆ, ਕੀ ਗੱਲ ਹੈ? ਧਰੂ ਮੁਸਕੁਰੇ ਪੈਂਦਾ, ਕਹਿਣ ਲੱਗਾ ਨਹੀਂ ਮਾਤਾ, ਮੈਨੂੰ ਕਿਸੇ ਬੱਚੇ ਨੇ ਨਹੀਂ ਮਾਰਿਆ। ਫਿਰ ਗੱਲ ਕੀ ਹੋਈ? ਸਾਰੀ ਗੱਲ ਦੱਸੀ। ਕਹਿਣ ਅੱਗੇ ਵੀ ਕਈ ਦਫ਼ਾ ਖੇਡਦੇ ਖੇਡਦੇ ਬੱਚੇ ਰਾਜਾ ਦੇ ਮਹਿਲ ਵਿੱਚ ਚਲੇ ਜਾਂਦੇ ਸੀ, ਅੱਜ ਵੀ ਮੈਂ ਵੀ ਉਹਨਾਂ ਵਿੱਚ ਸੀ। ਅੱਜ ਰਾਜਾ ਨੇ ਸਾਰਿਆਂ ਨੂੰ ਪੁੱਛਣਾ ਸ਼ੁਰੂ ਕੀਤਾ, ਇਹ ਕਿਹਦਾ ਇਹ ਕਿਹਦਾ ਬੱਚਾ ਹੈ? ਮੇਰੀ ਬਾਤ ਵੀ ਦੱਸਿਆ ਵੀ ਫਲਾਂ ਮਕਾਨ ਵਿੱਚ ਕਮਾਈ ਰਹਿੰਦੀ ਉਸਦਾ ਪੁੱਤਰ ਹੈ। ਪਤਾ ਨਹੀਂ ਰਾਜਾ ਦੇ ਚਿੱਤ ਵਿੱਚ ਕੀ ਖਿਆਲ ਆਇਆ, ਉਸਨੇ ਮੈਨੂੰ ਗੋਦ ਵਿੱਚ ਬਿਠਾ ਕੇ ਪਿਆਰ ਕਰਨਾ ਸ਼ੁਰੂ ਕਰ ਦਿੱਤਾ। ਅੰਦਰੋਂ ਇੱਕ ਮਾਈ ਆਈ, ਪਤਾ ਨਹੀਂ ਕੌਣ ਸੀ, ਉਸਨੇ ਮੈਨੂੰ ਚਾਠੀ ਬਾਂਹ ਤੋਂ ਫੜ ਕੇ ਜ਼ਮੀਨ 'ਤੇ ਪਟਕ ਮਾਰਿਆ ਔਰ ਕੁਰਸੇ ਦੇ ਦੋ ਚਪੇੜਾਂ ਮਾਰੇ, ਇੱਕ ਸੱਜੇ ਪਾਸੇ, ਇੱਕ ਖੱਬੇ ਪਾਸੇ। ਇਹ ਲਫ਼ਜ਼ ਕਹੇ, ਜੇਕਰ ਰਾਜਾ ਦੀ ਗੋਦ ਵਿੱਚ ਬੈਠ ਕੇ ਇਸਦਾ ਪਿਆਰ ਲੈਣਾ ਸੀ ਰਾਜਾ ਦਾ, ਤਾਂ ਮੈਥੋਂ ਜਨਮ ਲੈਂਦਾ, ਜਦੋਂ ਕੋਈ ਜਨਿਆ। ਇਹ ਪਤਾ ਨਹੀਂ ਕੌਣ ਸੀ ਕੌਣ ਨਹੀਂ, ਧਰੂ ਨੂੰ ਕੋਈ ਪਤਾ ਨਹੀਂ ਸੀ, ਲੇਕਿਨ ਉਸਦੀ ਮਾਤਾ ਸਮਝ ਕੇ ਉਹ ਜਾਣਦੀ ਸੀ। ਉਹ ਇਸ ਗੱਲ ਨੂੰ ਸੁਣ ਕੇ ਬੜੀ ਦੁਖੀ ਹੋਈ, ਕਹਿਣਗੇ ਅਸ਼ਚਰਜ ਗੱਲ ਹੈ, ਈਰਖਾ ਹਸੋ ਸੜੇਵੇਂ ਦਾ ਕਿੰਨਾ ਮਹਾਤਮ, ਕਿੱਥੇ ਤੱਕ ਪਹੁੰਚ ਰਿਹਾ ਸੜੇਵੇਂ? ਪਹਿਲਾਂ ਮੇਰੇ ਨਾਲ ਵਿਰੋਧ ਸੀ, ਸ਼ੌਕਣਪਣਾ ਸੀ, ਬੱਚਿਆਂ ਨਾਲ ਕੀ ਵਿਰੋਧ ਹੁੰਦਾ ਸੀ? ਪਰ ਅਸੀਂ ਉਸਨੇ ਸੋਚਿਆ, ਠੀਕ ਹੈ ਬੇਟਾ, ਤੇਰੀ ਉਹ ਮਤਰੇਈ ਹੈ, ਮਾਸੀ ਵੀ ਹੈ, ਮੇਰੀ ਛੋਟੀ ਭੈਣ ਹੈ, ਮੈਨੂੰ ਤਾਂ ਛੋਟੇ ਦਾ ਰਿਸ਼ਤਾ ਨਹੀਂ ਆਉਂਦਾ ਸੀ, ਪਰ ਮੇਰੇ ਨਾਲ ਵਿਰੋਧ ਕਰਕੇ ਰਾਜਾ ਨੂੰ ਨਾਰਾਜ਼ ਕੀਤਾ, ਮੈਨੂੰ ਖਾਸ ਮਹਿਲ ਤੋਂ ਅਲੈਦਾ ਕੀਤਾ, ਇਸ ਕਰਕੇ ਇਹ ਜੋ ਕੁਛ ਉਹ ਕਹਿੰਦੀ ਹੈ ਦੁਰਸਤ ਹੀ ਕਹਿੰਦੀ ਹੈ, ਕਿਉਂਕਿ ਤੇਰਾ ਅਤੇ ਮੇਰਾ ਜਨਮ ਦਾ ਭਾਵੇਂ ਰਾਜ ਘਰਾਣੇ ਦਾ, ਮੈਂ ਮੇਰਾ ਵੀ ਰਾਜ ਘਰਾਣੇ ਦਾ ਜਨਮ, ਤੂੰ ਵੀ ਰਾਜ ਪੁੱਤਰ ਹੀ ਹੈ, ਤਾਂ ਪ੍ਰਤੀਤ ਹੁੰਦਾ ਹੈ ਪਿਛਲੇ ਜਨਮ ਦਾ ਭਗਤੀ ਦਾ ਕੋਈ ਕਿਹੋ ਜਿਹਾ ਬੀਜ ਬੀਜਿਆ ਉਹਦੇ ਵਿੱਚ ਭਰਿਆ ਪਈ ਹੋਈ, ਜਿਹੜਾ ਰਾਜ ਘਰਾਣੇ ਵਿੱਚ ਜਨਮ ਹੋ ਕੇ ਵੀ ਸਾਡਾ ਤਿਰਸਕਾਰ ਹੈ, ਨਿਰਾਦਰ ਹੈ। ਧਰੂ ਦੇ ਪੁੱਛਣ ਤੋਂ ਵੀ ਇਹ ਕੀ ਕਾਰਨ ਹੈ ਸਾਡਾ ਨਿਰਾਦਰ, ਮਾਤਾ
ਲਾਲ ਦੇ ਭਗਤੀ ਨਾ ਕੀਤੀ ਜੇਕਰ ਮੈਂ ਸੱਚ ਸੱਚ ਦੱਸ ਦਿੱਤੀ ਗੱਲ ਫੇਰ ਵੀ ਇਹਨਾਂ ਨੇ ਸੱਚ ਨਹੀਂ ਮੰਨਣਾ
एक ही कहने दे लोग, इन्होंने अपना पति मार दिया, इसने कैसी बदनसीब है। एक वो कई किस्म के ख्यालात करेंगे, जे मैं एक गलती की दस देती फिर भी सच नहीं मनेंगे, बेहतर है मैं कुछ बोल सकता। शेर साहब पता लगा कि क्यों करके राजकुमार का गला कटेगा, पता नहीं कौन मारे, उसको पिछेगा कोई, उसने उस मंदिर वाल इशारा करता कि इधरों कोई आया सी वो मार के चला। उन्होंने मंदिर पुजारी रहा सी शिवान के मंदिर, उन्होंने गिरफ्तार कर दिया, पूछ के पकड़ के उसनों पुलिस के हवाले किया। उन्होंने शक्तियां करनिया शुरू कीतियां, वो कहता है मैनू कोई पता नहीं, मैं इस गल की बहुत कई कोई इलम नहीं। राजा भी जानता कि बड़ा अच्छा आदमी है, पर पुलिस ने अपना कानून का जाबता पूरा करने वास्ते अखीर उसी दोषी ठहराया, और कोई उन्होंने गल नहीं। अखीर जे तो कोई होर हों तो शायद उस पता नहीं कितनी करनी सजा फांसी वगैरह होंगी, पर राजा के हुक्म सिर्फ वह सज्जा हथ कटवा दिता गया। हालांकि उसने कहा मेरा कोई राजा भी उसमें अच्छा ही समझता है, खैर उसका हथ कटवा दिता सज्जा भी इस नीता है। यह जे अगे यानी इंसाफ होंगे, खैर उत्थे फिर कह लगा राजा ने, कह तेरे राज में ही मैं रहना नहीं चाहूँगी, जिते कितनी बेइंसाफी है उत्थे मेरा रहना बनना नहीं, उतों छोड़ छोड़ के चला गया। खैर हथ तो वह राजी हो गया, पर एक जंगल में रहा है, हम परमेश्वर की भगती करता है, भजन करता है, पर चित वचन आके ख्याल आके चित बड़ा बेबल करता है, मेरा कोई कसूर नहीं है, बिला वजह मेरा हाथ क्यों कट गया। इसकी बाबत कुछ समझ नहीं पैंती, बार बार यह ख्याल चित नजदीक काशी शहर है, काशी विद्या का भंडार मनिया साढ़े भारत वर्ष, बड़े बड़े ज्योतिषी बड़े बड़े विद्वान हैं, उन्होंने शिवान की पूरी मनते हैं। उसको पता लगा कि इतने ज्योतिषी है, तो तीन जन्म की खबर दिता, जरा उसको मिलकर वो गलबात करिए भी क्यों एक ही कारण। वो ज्योतिषी ने मेरे वास्ते जान रहा है, जो पूछिए चल के है अगे जाके ज्योतिषी का घर पूछ के जो गया, ज्योतिषी घर नहीं सी, उसकी घरवाली सी। इस साधु ने जाके पूछे माता जी पंडित जी ज्योतिषी कितने हैं, उसने दो चार गल तो ज्योतिषी ने सुनाइया, दो चार इन्हू भी सुना दी, बड़ा हैरान हो सज गल है, इतनी गल कुछ नहीं पूछे किस किस्म की है जनाब। खैर इतने ज्योतिषी आ गया, ज्योतिषी कह लगे दसो समझी की गल है, गल पूछना है एक सब तो, पर अपनी तो फिर पूछो तुम अपनी दसो थोड़ी, मैं तो इन्नी की गल पूछी सी ज्योतिषी जी कितने ने, दो चार गल मैनू कढ़िया दो चार उन्होंने कढ़िया गल की। वो कह सन जी कर्मा के हिसाब किताब पूछनी, तुम अपनी गल दसो। खैर उन्हें अपनी गल दसी, क्या अपनी ज्योतिषी कहना मैं भी तुम दसते हैं, पर तुम अपनी पूछो जी पूछनी। उन्हें सारी गल दसी, कह मेरा असजा हथ क्यों कटिया गया, मैंने पता इस जन्म के मैं कोई इस तरह बुराई नहीं की। कह लगा मैं दस दिया अपनी विद्या के हिसाब से, अज तो अठ दिन तुम आना, मैं ठीक ठीक दसागा मैंने कितना किला, मैं इतनी विद्या मैंने प्राप्त है, मैंने उसके विश्वास है मान है। फिर अठवें दिन साधु आया आके कह दसो, उन्हें अपना हिसाब किताब लगा लिया जो किसी ज्योतिष विद्या के अनुसार, उसने दसिया कह लगा देखो ये इस जन्म का फल नहीं पिछले जन्म का फल। वो किमें उसने एक गल दसी, कह गंगा जी के किनारे एक छतरी बना के तप करता है, नजदीक थे कुछ फासले थे एक बुचड़ खाना, उसे बुचड़ दुआ उड़ता बेचा करता। एक दिन वो बुचड़ कि अंदर बाहर गया, गुरु जी ਜੀਵਾ ਕਰਨ ਵਾਸਤੇ ਉਸਨੇ ਮਿਲੀ ਹੋਈ ਸੀ, ਉਹ ਤਕੜੀ ਸੀ, ਉਹ ਸਿਰ 'ਚ ਤੜਾ ਕੇ ਦੌੜ ਗਈ। ਉਸ ਜਿਹੜੇ ਹੱਥ ਵਿੱਚ ਛੁਰਾ ਹੈ, ਪਿੱਛੇ ਪਿੱਛੇ ਪੈਰ ਦੇਖਦੇ ਹੋਏ ਦੌੜਿਆ ਆ ਗਿਆ। ਉਹ ਗੁਰੂ, ਜਿੱਥੇ ਤੂੰ ਬੈਠਾ ਤੱਕ ਕਰ, ਤੇਰੇ ਮੂਹਰ ਦੀ ਲੰਘੀ, ਤੈਨੂੰ ਆ ਕੇ ਪੁੱਛਣ ਲੱਗਾ ਕਿ ਗੁਰੂ ਲੰਘੀ ਹੈ ਤੇਰਾ ਉਦੋਂ ਪੁਰਮ ਸੀ, ਜਿੰਨੀ ਦੇਰ ਤੱਕ ਭਜਨ ਕਰ ਗੋਦ ਦਾ ਨਿਸ਼ਾਨ ਲੱਗ ਸੀ। ਤੈਨੂੰ ਕਹਿਣ ਲੱਗਾ ਕਿ ਤੁਹਾਡੀ ਗੁਰੂ ਲੰਘੀ ਹੈ, ਤੂੰ ਫਿਰ ਚੁੱਪ ਰਿਹਾ। ਤੀਜੀ ਵਾਰ ਕਹਿਣ ਲੱਗਾ ਜੇ ਨਹੀਂ ਬੋਲਣਾ ਇਸ਼ਾਰਾ ਕਰਦੇ, ਕਹਿਣ ਇਹ ਹੱਥ ਨਾਲ ਇਸ਼ਾਰਾ ਕੀਤਾ ਸੀ ਕਿੱਧਰ ਨੂੰ ਗਿਆ। ਉਹ ਅੱਗੇ ਗਿਆ, ਜਾ ਕੇ ਉਸਨੇ ਗੁਰੂ ਨੂੰ ਪਕੜ ਲਿਆ, ਪਕੜ ਕੇ ਉੱਥੇ ਨੂਰ ਕੇ ਜੀਵਾ ਕਰ ਤੈਨੂੰ ਸ਼ੇਰ ਆਇਆ ਜੰਗਲ ਚ। ਸ਼ੇਰ ਉਸ ਚੁੰਡ ਵੀ ਖਾ ਗਿਆ, ਗੁਰੂ ਨੂੰ ਵੀ ਖਾ ਗਿਆ, ਉਹਨਾਂ ਦੇ ਹੱਡ ਉੱਡ ਉੱਥੇ ਪਏ ਰਹਿ ਗਏ। ਬਹੁਤ ਮੀਂਹ ਪਿਆ, ਬਾਰਿਸ਼ ਦੇ ਪੈਣ ਕਰਕੇ ਉਹਨਾਂ ਦੋਨਾਂ ਦੇ ਗੁਰੂ ਦੇ ਹੱਡ ਵੀ ਉਸਦੇ ਚਿੜ ਲੈ ਗਈ। ਗੰਗਾ ਦੇ ਵਿੱਚ ਅੱਡ ਕੇ ਪਾਣੀ ਦੀ ਲੋੜ ਨਾ, ਗੰਗਾ ਤੀਰ ਦਾ ਮਹਾਤਮ ਹੋਣ ਕਰਕੇ ਉਹ ਬੁੱਚੜ ਨੇ ਤਾਂ ਇੱਕ ਰਾਜਾ ਦੇ ਜਨਮ ਲੈ ਨਹੀਂ, ਇਹਨਾਂ ਰਾਜਾ ਨੇ ਫਿਰ ਕਿੱਥੇ ਜਨਮ। ਗੁਰੂ ਇੱਕ ਹੋਰ ਰਾਜਾ ਦੇ ਰਾਜਕੁਮਾਰ ਕਰਕੇ ਜਨਮ ਗਏ। ਤੂੰ ਵੀ ਆਪਣਾ ਸਰੀਰ ਤਿਆਗ ਗਿਆ, ਤੂੰ ਵੀ ਫਿਰ ਜਾ ਕੇ ਇਹ ਜਨਮ ਦੇ ਵਿੱਚ ਸ਼ਿਵਾਂ ਦਾ ਪਾਠ ਸੀ ਪਹਿਲੇ ਜਨਮ ਦੇ ਵਿੱਚ, ਫਿਰ ਸ਼ਿਵਾਂ ਦੇ ਮੰਦਿਰ ਦੀ ਸੇਵਾ ਕਰਨ ਲੱਗ ਪਏ। ਸੋ ਉਹਨਾਂ ਦਾ ਸਾਥ ਤੱਕ ਪਾਉਣ ਵਾਸਤੇ ਉਹ ਲੜਕੀ ਜੋ ਗੁਰੂ ਸੀ ਪਿਛਲੇ ਜਨਮ ਦੀ, ਉਹ ਰਾਜਕੁਮਾਰ ਰਿਸ਼ਤਾ ਹੋ ਗਿਆ। ਤੂੰ ਉੱਥੇ ਪੁਜਾਰੀ ਸੀ ਸਾਹਮਣੇ ਜਿਹੜਾ ਮੰਦਿਰ, ਜਦੋਂ ਇਹਨਾਂ ਦਾ ਰਿਸ਼ਤਾ ਹੋਇਆ, ਪਹਿਲੀ ਰਾਤ ਹੀ ਉਹਨਾਂ ਦੀ ਰਿਹਾਇਸ਼ ਉਸ ਮਹਿਲ ਵਿੱਚ ਕੀਤੀ ਗਈ। ਪਰ ਉਹ ਰਾਜਕੁਮਾਰੀ ਨੂੰ ਨੀਂਦ ਨਾ ਆਉਣ ਕਰਕੇ ਉਸ ਰਾਜਕੁਮਾਰ ਦੀ ਸਰਾਣੀ ਤਲਵਾਰ ਜੋ ਲਾ ਖੋਲ੍ਹ ਕੇ ਦੇਖਣ ਲੱਗੀ, ਉਹਦੇ ਹੱਥੋਂ ਤਲਵਾਰ ਨਿਕਲ ਗਈ, ਉਹ ਰਾਜਕੁਮਾਰ ਦੇ ਗਲੇ 'ਤੇ ਆ ਕੇ ਲੱਗੀ, ਉਹਦਾ ਸਿਰ ਕੱਟਿਆ। ਇਹਨੇ ਉਹਨੇ ਆਪਣਾ ਪਿਛਲੇ ਜਨਮ ਦਾ ਬਦਲਾ ਲੈ ਲਿਆ। ਪਰ ਉਹਨੇ ਸੱਚ ਨਾਲ ਗੱਲ ਦੱਸੀ, ਉਹਨੂੰ ਪੁੱਛਿਆ ਕਿਛਿਆ ਗਿਆ, ਉਹਨੇ ਇਸ਼ਾਰਾ ਇੱਧਰ ਕਰਤਾ ਤੇਰੇ ਵੱਲ, ਤੇ ਪਿਛਲੇ ਜਨਮ ਵਿੱਚ ਹੱਥ ਦਾ ਇਸ਼ਾਰਾ ਕੀਤਾ ਸੀ ਕਿ ਤੈਨੂੰ ਗਈ ਹੈ, ਸਿਰਫ ਤੇਰਾ ਉਹਦੀ ਹੱਥ ਕੱਟਿਆ ਗਿਆ, ਪਿਛਲੇ ਕਰਮਾਂ ਦਾ ਬਦਲਾ ਫਲ ਨਹੀਂ। ਇਹ ਸੁਣ ਕੇ ਕਹਿੰਦੇ, ਅੱਛਾ ਮੇਰੀ ਤੇ ਹਾਲਤ ਤੂੰ ਦੱਸ। ਤੇਰੀ ਘਰਵਾਲੀ ਕਹਿੰਦਾ ਮੇਰੇ ਨਾਲ ਤਾਂ ਰੋਜ਼ ਹੀ ਨਹੀਂ ਹੁੰਦੀ, ਮੇਰੇ ਨਾਲ ਰੋਜ਼ ਹੀ ਜੀ ਪੁੱਤ ਕਰਦੀ ਰਹਿੰਦੀ ਹੈ। ਗੱਲ ਕੀ ਕਹਿੰਦੇ ਵੀ ਪਿਛਲੇ ਜਨਮ ਦਾ ਹਿਸਾਬ ਕਿਤਾਬ ਉਹ ਕਿਵੇਂ? ਉਹ ਜੋਤਸ਼ੀ ਕਹਿਣ ਲੱਗਾ, ਪਿਛਲੇ ਜਨਮ ਵਿੱਚ ਕਹਿਣ ਲੱਗਾ ਮੈਂ ਕਾਂ ਸੀ, ਇਹ ਮੇਰੇ ਘਰਵਾਲੀ ਖੋਤੀ ਸੀ, ਕਦੀ ਤੁਹਾਰਾ ਨੇ ਭਾਰਤ ਨੂੰ ਢੋਂਦੇ ਢਾਲਿਆ, ਇਹਦੇ ਪਿੱਠ ਉੱਪਰ ਜ਼ਖਮ ਹੋ ਗਿਆ, ਛੋੜ ਦਿੱਤਾ, ਜੰਗਲ ਵਿੱਚ ਫਿਰਨਾ ਸ਼ੁਰੂ ਕਰ ਦਿੱਤਾ ਇਸਨੇ। ਕਾਂ ਦਾ ਦੁਸ਼ਟ ਸੁਭਾਅ ਹੁੰਦਾ ਹੈ, ਕਿਸੇ ਪਸ਼ੂ ਦੇ ਕਿਸੇ ਦੇ ਜ਼ਖਮ ਦੇ ਕੇ ਉਹਦੇ ਠੁੰਕ ਮਾਰ ਕੇ ਆਪ ਖੁਸ਼ ਹੋਣਾ, ਉਹਨੂੰ ਦੁਖੀ ਕਰਨੇ ਦਾ ਸੁਭਾਅ ਹੈ ਇਸ। ਕਹਿੰਦਾ ਮੈਂ ਉਸਦੇ ਪਿੱਠ ਉੱਪਰ ਬੈਠ ਕੇ ਉਹਦੇ ਠੁੰਗਾ ਮਾਰਨੀ ਜ਼ਖਮ 'ਤੇ, ਉਹਨੇ ਦੁਖੀ ਹੋਣਾ, ਮੈਂ ਖੁਸ਼ ਹੋਣਾ। ਬੜੀ ਦੇਰ ਕਹਿ ਨਹੀਂ ਹੁੰਦਾ ਰਿਹਾ, ਅਸੀਂ ਉਹ ਤੰਗ ਆ ਕੇ ਬਹੁਤ ਦੂਰ ਚਲੀ ਗਏ, ਉਹ ਜੰਗਲੀ ਛੱਡ ਗਈ ਜਿੱਥੇ ਮੇਰੀ ਰਹਿਸ। ਕਾਫੀ ਦੇਰ ਤੋਂ ਬਾਅਦ ਮੈਂ ਉੱਡਦਾ ਉੱਡਦਾ ਕੀ ਦੇਖਿਆ, ਉਹ ਕਿਸੇ ਹੋਰ ਜੰਗਲ ਵਿੱਚ ਫਿਰਦੇ ਗਿਆ ਜੋ ਗੰਗਾ ਦੇ ਕਿਨਾਰੇ ਸੀ। ਮੈਂ ਦੇਖਿਆ ਵੀ ਇਹ ਇੱਥੇ ਆ ਗਈ, ਉਸ ਮੌਕੇ ਮੈਂ ਇਸ ਦੀ ਪਿੱਠ 'ਤੇ ਬੈਠ ਕੇ ਜ਼ੋਰ ਦੀ ਗੁੱਸੇ ਵਿੱਚ ਆ ਕੇ ਚੁੰਝ ਮਾਰੀ, ਮੇਰੀ ਚੁੰਝ ਉਸਦੀ ਹੱਡੀ ਵਿੱਚ ਕਿਉਂ ਰੋਡ ਵਿੱਚ ਫਸ ਗਈ, ਬੜਾ ਜ਼ੋਰ ਲਗਾਇਆ ਚੁੰਝ ਨਾ ਨਿਕਲੇ। ਉਹਨੂੰ ਵੀ ਬੜਾ ਖੇਤ ਅਤੇ ਦੁੱਖ ਹੋਇਆ, ਦੌੜ ਕੇ ਉਹਨੇ ਦੁੱਖੇ ਹੋ ਕੇ ਜਾ ਕੇ ਅਸੀਂ ਗੰਗਾ ਵੀ ਛਾਲ ਮਾਰ ਦਿੱਤੀ। ਨਤੀਜਾ ਇਹ ਹੋਇਆ ਦੋਵੇਂ ਮਰ ਗਏ, ਉਹ ਵੀ ਮਰ ਗਈ ਕਿਉਂਕਿ ਗੰਗਾ ਦੇ ਪਰਿਵਾਰ ਵਿੱਚ। ਫਲ ਭੁਗਤਾਉਣ ਵਾਸਤੇ ਮੈਂ ਬ੍ਰਹਮਣ ਦੇ ਘਰ ਜੰਮ ਪਿਆ, ਜੋਤਸ਼ੀ ਬਣ ਗਿਆ, ਅਤੇ ਉਹ ਯਾਨੀ ਹੋਰ ਕਿਸੇ ਬ੍ਰਹਮਣ ਦੇ ਘਰ ਲੜਕੀ ਹੋ ਕੇ ਜੰਮ ਗਈ। ਸਾਡਾ ਰਿਸ਼ਤਾ ਦੇਣ ਲੈਣ ਦੇ ਹਿਸਾਬ ਕਿਤਾਬ ਨੂੰ ਮੈਂ ਉਹਨੂੰ ਚੁੰਝਾ ਮਾਰ ਕੇ ਦੁਖੀ ਕਰਦਾ ਸੀ, ਹੁਣ ਮੈਨੂੰ ਇਹ ਬਚਨ ਨੂੰ ਵੀ ਚੁੰਝਾ ਮਾਰ ਕੇ ਉਹਨੂੰ ਦੁਖੀ ਕਰਦੀ। ਗਾਲੀ ਗਲੋਚ ਰੋਜ਼ ਹੀ ਮੇਰੇ ਨਾਲ ਐਵੇਂ ਹੁੰਦਾ ਰਹਿੰਦਾ, ਇਹ ਪਿਛਲੇ ਕਰਮ ਲਈ ਹਿਸਾਬ ਕਿਤਾਬ ਹੈ। ਇਸ ਕਰਕੇ ਇੱਥੇ ਗੁਰੂ ਜੀ ਕਹਿੰਦੇ ਤਦਾ ਦੋਸ਼ਣ ਦਿਓ, ਪਿੱਛੇ ਦੋਸ਼ ਕਰਮ ਆਪਣਿਆਂ ਜੋ ਮੈਂ ਕਿਹਾ ਸੋ ਮੈਂ ਪਾਇਆ, ਦੋਸ਼ਣਾ ਦੀਜੇ ਅਵਰਜਨਾ। ਸੁਖ ਦੁੱਖ ਪੂਰਵ ਜਨਮ ਕੇ ਲੀਏ, ਸੋ ਜਾਣੇ ਜਿਨ ਦਾਤੇ ਦੀਏ, ਜਿਸਕੋ ਦੋਸ਼ ਦੇ ਤੂੰ ਪ੍ਰਾਣੀ ਸੋ ਆਪਣਾ ਕੀ ਅਖਰਾ। ਦਰਸਤ ਕਰਮਾਂ ਦੀ ਫਿਲਾਸਫੀ ਸ਼ਾਸਨ ਬਹੁਤ ਲੰਮੀ ਚੌੜੀ ਦੀ ਹੈ, ਕਿਉਂ ਇੱਥੇ ਧਰੁਣ ਦੀ ਮਾਤਾ ਧਰੁਣ ਨੂੰ ਕਹਿੰਦੀ ਬੇਟਾ ਉਹਨੂੰ ਦੋਸ਼ ਕੀ ਦੇਣਾ ਹੈ ਸਾਡੇ ਕਰਮਾਂ ਦੇ। ਪਿਛਲੇ ਜਨਮ ਦੇ ਵਿੱਚ ਅਸੀਂ ਤਪੱਸਿਆ ਤਾਂ ਜ਼ਰੂਰ ਕੀਤੀ, ਰਾਜਪਾਲ ਦੀ ਇੱਛਾ ਰੱਖ ਕੇ, ਪਰ ਉਹਦੇ ਵਿੱਚ ਭੰਗਣਾ ਪਈ ਹੋਈ ਹੈ, ਜਿਸ ਕਰਕੇ ਤੇਰਾ ਵੀ ਨਿਰਾਦਰ ਹੋਇਆ ਤੇ ਮੇਰਾ ਵੀ ਨਿਰਾਦਰ ਹੋਇਆ। ਹੋਰ ਕੋਈ ਕਾਰਨ ਨਹੀਂ, ਉਸਦਾ ਕੀ ਕਸੂਰ ਕਿਹਾ ਜਾਵੇ, ਸਾਡੇ ਆਪਣੇ ਕਰਮਾਂ ਦਾ ਕਸੂਰ ਹੈ। ਕਿਉਂ ਕੁੰਤੀ ਮਾਤਾ ਕਹਿੰਦੀ ਲਾਲ ਦੇ ਬੰਦਗੀ ਨਾ ਭਜਨ ਨੂੰ सारी इच्छा पूरियां करता जो दसते हैं सब इच्छाओं तेरियां ਉਹ ਹਨ ਜਿਹੜੇ ਦੁਨੀਆਂ ਵਾਸਤੇ ਮੇਰੀ ਭਗਤੀ ਕਰਦੇ ਦੂਜੇ ਉਹ ਹਨ ਜਿਹੜੇ ਦੀਨ ਦੀਏ ਪਰਲੋਕ ਵਾਸਤੇ ਭਗਤੀ ਕਰਦੇ ਹਨ, ਤੀਜੇ ਉਹ ਹਨ ਜਿਹੜੇ ਮੇਰੇ ਮਿਲਾਪ ਵਾਸਤੇ ਭਗਤੀ ਕਰਦੇ ਹਨ, ਚੌਥੇ ਉਹ ਹਨ ਜਿਹੜੇ ਮੈਨੂੰ ਮਿਲੇ ਹੋਏ ਹਨ। ਉਹ ਸਿਰਫ ਭਜਨ ਆਨੰਦ ਆਤਮਾਨੰਦ ਵਾਸਤੇ ਹੀ ਭਗਤੀ ਕਰਦੇ ਹਨ, ਉਹਨਾਂ ਦੀ ਇੱਛਾ ਕੋਈ ਨਹੀਂ ਰਹਿ ਜਾਂਦੀ। ਜਿਹੜੇ ਇਹਦੇ ਚੌਥੇ ਦਰਜੇ ਦੇ ਹਨ ਉਹ ਤਾਂ ਮੇਰਾ ਰੂਪੀਆਂ ਦਾਸ ਆਨੰਦ ਮੇਰੋ ਨੇ ਜ਼ਰੂਰ ਦਰਸ਼ਨ ਨਿਮਕ ਤਾਪਤਰੀ ਮੋਚਨ ਪਰਸਤ ਕਰਤ ਮੁਕਤ ਗਹਿ ਰੂਪ ਮੇਰੀ ਬਾਂਧੀ ਭਗਤ ਛੁਡਾਵੈ ਬਾਂਧੀ ਭਗਤਨ ਛੁਟੈ ਮੋਹੇ ਇੱਕ ਸਮੇਂ ਮੋਗੋ ਗਏ ਬਾਂਧੇ ਤੁਮ ਮੋਹ ਜਵਾਬ ਨਾ। ਇਹ ਜਿਹੜੇ ਆਨੰਦ ਭਗਤ ਸਭ ਵਿੱਚ ਮੈਨੂੰ ਦੇਖਣ ਵਾਲੇ ਮੇਰੇ ਵਿੱਚ ਸਭ ਨੂੰ ਦੇਖਣ ਵਾਲੇ ਉਹ ਤਾਂ ਮੇਰਾ ਰੂਪ ਹੀ ਹੋ ਗਏ, ਉਹਨਾਂ ਨੂੰ ਤਾਂ ਕੁਛ ਕਰਨਾ ਧਰਨਾ ਬਾਕੀ ਰਹਿ ਹੀ ਨਹੀਂ ਨਾ ਗਿਆ। ਬਾਕੀ ਉਰਲੇ ਦਰਜੇ ਦੇ ਤਿੰਨ ਪਹਿਲੇ ਦਰਜੇ ਦੇ ਤਾਂ ਉਹ ਹਨ ਜਿਹੜੇ ਸਿਰਫ ਦੁਨੀਆਂ ਦੀ ਕਿਸੇ ਇੱਛਾ ਨੂੰ ਲੈ ਕੇ ਭਗਤੀ ਕਰਦੇ ਪੁੱਤਰ ਹਨ ਕਿਸੇ ਦੁੱਖ ਵਿੱਚ ਦੁੱਖ ਨਿਵਿਰਤੀ ਵਾਸਤੇ ਜਾਂ ਹੋਰ ਕੁਛ, ਉਹ ਪਹਿਲੇ ਦਰਜੇ ਦੇ। ਦੂਸਰੇ ਦਰਜੇ ਦੇ ਉਹ ਹਨ ਜਿਹੜੇ ਦੁਨੀਆਂ ਦੇ ਵਾਸਤੇ ਨਹੀਂ ਕਰਦੇ ਪੁਰਲੋਕ ਸੁਖ ਵਾਸਤੇ ਕਰਦੇ, ਸਵਰਗ ਰਾਜ ਆਦਿ ਇੱਛਾ ਰੱਖ ਕੇ ਕਰਦੇ। ਇਉਂ ਸਮਝ ਲਓ ਪਹਿਲੇ ਦਰਜੇ ਦੇ ਤਾਂ ਉਹ ਹਨ ਜਿਹੜੇ ਕੌਡੀ ਦੀ ਇੱਛਾ ਰੱਖ ਕੇ ਭਗਤੀ ਕਰਦੇ ਨੇ, ਦੂਜੇ ਦੇ ਉਹ ਹਨ ਜਿਹੜੇ ਕੌਡੀ ਨੂੰ ਤਿਆਗ ਕੇ ਮੋਹ ਦੀ ਇੱਛਾ ਰੱਖਦੇ ਨੇ। ਮੋਹ ਦੀ ਇੱਛਾ ਵਾਲਾ ਪੁਰਸ਼ ਸਿਆਣਾ ਹੁੰਦਾ ਹੈ ਕੌਡੀ ਦੀ ਇੱਛਾ ਵਾਲੇ ਨਾਲ। ਬੱਚਾ ਹੈ ਇੱਕ ਕੌਡੀ ਹੈ ਇੱਕ ਮੋਹਰ ਹੈ, ਬੱਚਾ ਕੌਡੀ ਉਠਾਏਗਾ ਮੋਹਰ ਨਹੀਂ ਉਠਾਏਗਾ ਉਹਦੀ ਸਮਝ ਛੁੱਟੀ ਜੀ। ਸਿਆਣਾ ਆਦਮੀ ਕੌਡੀ ਨਹੀਂ ਉਠਾਏਗਾ ਮੋਹਰ ਉਠਾਏਗਾ, ਕਿਉਂ ਜਿਹਨਾਂ ਦੇ ਵਿਚਾਰ ਜਿੰਨੇ ਜਿੰਨੇ ਉੱਚੇ ਹੁੰਦੇ ਚਲੇ ਜਾਂਦੇ ਹਨ ਉਤਨੇ ਉਤਨੇ ਉਹ ਜ਼ਿਆਦਾ ਉੱਚੀਆਂ ਖਾਸ਼ਾਤ ਵਾਲੇ ਹੁੰਦੇ ਚਲੇ ਜਾਂਦੇ ਹਨ। ਆਖਰੀ ਬਿਲਕੁਲ ਹੀ ਨਿਸ਼ਚਿਤ ਹੋ ਜਾਣਾ ਹੁੰਦਾ ਬੇਖਾਸ ਨਿਸ਼ਚਿਤ ਡਿਜ਼ਾਇਰਲੈਸ ਸਟੇਟ ਪ੍ਰਾਪਤ ਹੋ ਜਾਂਦੀ ਹੈ। ਤੀਸਰੇ ਦਰਜੇ ਦੇ ਜਿਹੜੇ ਵਿਵੇਕੀ ਪੁਰਸ਼ ਹਨ ਉਹ ਤਾਂ ਸਿਰਫ ਪ੍ਰਭੂ ਵਾਹਿਗੁਰੂ ਕਹਿੰਦੇ ਮੈਨੂੰ ਮਿਲਣ ਵਾਸਤੇ ਹੀ ਕਹਿੰਦੇ ਨੇ। ਉਹਨਾਂ ਨੇ ਸਾਰੇ ਸੰਸਾਰ ਦੇ ਪਦਾਰਥ ਨੂੰ ਕੁਛ ਸਮਝਿਆ, ਅਸਤ ਜੜ ਦੁੱਖ ਰੂਪ ਤੇ ਪ੍ਰਛਿੰਨ ਸਮਝਿਆ ਹੋਇਆ ਹੈ। ਇਸ ਵਾਸਤੇ ਸਤ ਵਸਤੂ ਵਾਹਿਗੁਰੂ ਔਰ ਸੁਖ ਸਰੂਪ ਵੀ ਕੇਵਲ ਵਾਹਿਗੁਰੂ ਹੀ ਹੈ, ਉਹ ਸਿਰਫ ਮੇਰੇ ਮਿਲਾਪ ਵਾਸਤੇ ਭਗਤੀ ਕਰਦੇ ਹਨ, ਕੁਛ ਨਹੀਂ ਚਾਹੁੰਦੇ। ਉਹ ਤੀਜੇ ਦਰਜੇ ਦੇ ਚੌਥੇ ਮੈਨੂੰ ਮਿਲ ਹੀ ਚੁੱਕੇ। ਇਉਂ ਕਰਕੇ ਗੁਰੂ ਰਾਮਦਾਸ ਜੀ ਵਾਹਿਗੁਰੂ ਦੀ ਭਗਤੀ ਨੂੰ ਵਾਹਿਗੁਰੂ ਦੇ ਭਜਨ ਨੂੰ ਸਾਰੀ ਇੱਛਾ ਪੂਰੀਆਂ ਕਰਤਾ ਦੱਸਦੇ ਹਨ। ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਤਾਂ ਵਾਹਿਗੁਰੂ ਦੇ ਭਜਨ ਨੂੰ ਰਸਾਇਣ ਰੂਪ ਕਥਨ ਕਰਦੇ ਹਨ। ਇਹ ਸ਼ਸਤੇ ਪਾਸ ਰਸਾਇਣ ਹੋਵੇ ਉਸਨੂੰ ਧੰਨ ਦਾ ਘਾਟਾ ਨਹੀਂ ਰਿਹਾ। ਇਸੀ ਤਰ੍ਹਾਂ ਜਿਸ ਸ਼ਖਸ ਦੇ ਪਾਸ ਵਾਹਿਗੁਰੂ ਦੀ ਭਗਤੀ ਰੂਪੀ ਰਸਾਇਣ ਹੈ ਉਹਦੀ ਮੁੱਠੀ ਵਿੱਚ ਦੋਨੋਂ ਜਹਾਨ ਆ ਜਾਂਦੇ ਹਨ। ਇਉਂ ਫਰਮਾਉਂਦੇ ਹਨ ਸੇਵ ਹਰ ਕੇ ਚਰਨ ਰਸਾਇਣ ਜੀ ਜੋ ਜੋ ਮੰਗੈ ਸੋ Thank you. रचना गुण गोपाल निध गए, शांत सहज रहस्यमत जो सगले दुख बुलाए, जो जो मांगे सोई सोई पावे, सेव हर के चरण सह जन मन दोह ते छूटे, खोजत जगत तराए, खोजत खोजत तत् विचार दास गोविंद पराए, अविनाशी खेम चहे जे नानक सदा सिमत। और छोटी छोटिया नासी पत्नियां, नाश हो जान वाली पत्नियां, हाथ फर्क आद नाश होने वाली पत्नियां है ना, एक ऐसी पत्निया जी का कदे भी विनाश नहीं होता। वाहगुरु आप अविनाशी है, जेडे उसके मिल गए वह भी अविनाशी हो जाते हैं। एक दफा का जिक्र देखो ना, श्री रामचंद्र जी विष्णु का 14 अवतार मिले, आप जी अयोध्या के राजा विष्णु और विष्णु का अवतार भी सन। राजे महाराजा के दरबारों में अहंकार जी नशीर तो होंगे ही, पर इन्होंने दरबार में ऋषि मुनि महात्मा भी हैं, क्योंकि विष्णु का अवतार सन। आपके गुरु विशेष जी भी बैठे सन, इन्होंने हसद्या देख के रामचंद्र जी ने इन्होंने गुरु विशेष जी पूछण लगे, राम जी आप क्यों हसते हो, आपके हसण का की कारण है? वो कहते हैं महाराज, ये पीड़ा है जिसकी पिछली दो टंगा टूटिया हुई, कंध उपर चढ़न की कोशिश करता है पर गिर जाता है, फिर कोशिश करता फिर गिर जाता है, मैं इनू वेख के हसना। हसन भी की गल है, बेचारे ने पिछलियां दो टंगा टूटिया हुई, उन्होंने ताकत नहीं बल नहीं, कंध उपर नहीं चढ़ सकता, गिर जाता, हसन का की कारण? महाराज हसन का कारण यह है, ये कीड़ा 14 फर्क का राजा इंद्र बन चुका है, टूटियां डंगा वाला कीड़ा बनाया, किसी अविनाशी सुख में ना प्राप्त हो। अविनाशी सुख तो वह होंगे कि कीड़ा कदे भी नाश ना हो, और जिस तो बद के कोई और बड़ा सुख ना हो, यानी कि भी दुख का नाम निशान ना हो, वह अविनाशी पदवी ही है, वह प्रभु के मिल के ही प्राप्त होती है। तो गुरु जी कहने होर की कहने, अविनाशी खेम चाहे जे नानक सदा सिमर। अविनाशी पदवी जिस तो पदवी कोई नहीं, जिसनों पाके होर कोई इच्छा नहीं रह जाती, जिसनों पाके कोई दुख रह ही नहीं जाता, जिदा कदे भी विनाश ना हो, अगर तू एहोजी पदवी भी चाहना है, सदा वाहिगुरु का भजन कर, तेन भी वाहिगुरु के भजन में मिल जाएगी। होर छोटिया मोटिया गल्लां तां की हैं जो वाहिगुरु के भजन में ना मिल सकन। यूं इस तरीके से सुनोदी माता तुम्हें सिखला रही है, समझा रही है। सत्संग टाइम ये भी जरूरी है, वक्त की पाबंदी इनू भी देखना। इस करके हम पहले आनंद साहब पाठ इसी तरह तीन सहमत करो, उस बाद पढ़ाया जाएगा, फिर अरदास मनुष्य जुड़ना, प्रसाद लेके बना सुन के थाले पाने, ये प्रसंग कल प्रेत शुरू किया जाएगा, क्योंकि जी विचारा ही चलती होंगे। भाई नंबर वो तद ही आनंद आता है जो आत्म अंत तक उसमेंड किया जाए, सुनिया जाए, जरा बिच की तुम गल किसी करते हो, जे एक अद्धी गल थोड़ा ध्यान कितने इधर उधर चलिया जा फिर डूबे समझ नहीं आ रही। फिर इसी तरह ये जड़िया विचारा हूं ये वास्ते पूरा सुनने वास्ते नहीं चाहिए, तदे ही पूरा पूरा समझाएगा, पूरा पूरा ये तरह